19वीं पौड़ी च महाराज गुरु नानक देव जी बख्शिश कर रहे ने। सिद्धा ने बेनती की है, महाराज वो वाहेगुरु जो परमात्मा सर्वव्यापक परिपूर्ण है, उहदे नाम किन्ने क ने, अदे उहदे मनता करन वाले किन्ने क थां ने, इन्हां दा कोई अंत है? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਣ ਲੱਗੇ, ਅਸੰਖ ਨਾਵ। ਕੱਲ ਵੀ ਬੇਨਤੀ ਕੀਤੀ ਸੀ ਕਿ 10, 20, 100, 1000, 1,000,000,000,000 ਅਰਬ ਖਰਬ ਨਰਬ, ਔਰ ਇਸੇ ਪ੍ਰਕਾਰ ਨੀਲ ਪਦਮ ਸੰਖ ਤੱਕ ਗਿਣਤੀ ਜਾਂਦੀ ਹੈ। ਜਦੋਂ ਗਿਣਤੀ ਸੰਖ ਤੇ ਚਲੀ ਜਾਂਦੀ ਹੈ, ਉੱਥੇ ਮੁੱਕ ਜਾਂਦੀ ਤੇ ਅਸੰਖ ਲੱਗ ਜਾਂਦਾ ਅੱਖਰ ਉਦੋਂ। ਅਸੰਖ ਦਾ ਮਤਲਬ ਹੈ ਅਣਗਿਣਤ ਨਾਵ। ਵਾਹਿਗੁਰੂ ਦੇ ਅਣਗਿਣਤੀ ਨਾਮ ਨੇ, ਅਣਗਿਣਤੀ ਬੰਦੇ ਜਪਣ ਵਾਲੇ ਨੇ, ਕਿਉਂਕਿ ਅਸਲ ਵਿੱਚ ਵਾਹਿਗੁਰੂ ਦਾ ਮੁੱਖ ਜਿਹੜਾ ਵਿਸ਼ਾ ਹੈ ਉਹ ਕਿਸ ਤਰ੍ਹਾਂ ਦਾ ਹੈ? ਮਹਾਰਾਜ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਅਪਾਰ ਪਾਰਾਵਾਰ ਤੋਂ ਰਹਿ ਜੋ ਪਰਮਾਤਮਾ ਹੈ, ਉਹਦਾ ਨਾਮ ਜਿਨ੍ਹਾਂ ਨੇ ਭਾਖਿਆ ਤੋਂ ਭਾਵ ਉਚਾਰਨ ਕੀਤਾ, ਭਾਵ ਪ੍ਰੇਮ ਨਾਲ। ਹੁਣ ਪ੍ਰੇਮ ਨਾਲ ਕਈਆਂ ਨੇ ਪਰਮਾਤਮਾ ਦਾ ਕੋਈ ਨਾਮ ਲਿਆ, ਕਿਸੇ ਨੇ ਕੋਈ ਨਾਮ ਲਿਆ, ਕਿਸੇ ਨੇ ਕੋਈ ਨਾਮ ਲਿਆ। ਅਸਲ ਵਿੱਚ ਪਰਮਾਤਮਾ ਮੁੱਖ ਦੀ ਆਵਾਜ਼ ਤਾਂ ਸਰਵਣ ਕਰਦੇ ਹੀ ਨੇ, ਪਰ ਦਿਲ ਦੀ ਭਾਵਨਾ ਨੂੰ ਪਹਿਲਾਂ ਲੈਂਦੇ ਨੇ ਕਿ ਦਿਲ ਦੇ ਅੰਦਰ ਦੀ ਭਾਵਨਾ ਕਿੰਨੀ ਤੀਬਰਤਾ ਵਾਲੀ ਹੈ, ਕਿੰਨਾ ਪਿਆਰ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਮ ਤਾਂ ਪਏ ਉਹਦੇ ਅਣਗਿਣਤੀ ਨੇ, ਅਸੰਖ ਥਾਵ। ਹੁਣ ਕਈ ਲੋਕ ਕਿਸੇ ਥਾਂ ਤੇ ਮੰਨਦੇ, ਕੋਈ ਮੰਦਰਾਂ ਚ ਮੰਨਦਾ, ਕੋਈ ਮਸੀਤਾਂ ਚ, ਕੋਈ ਗੁਰੂ ਘਰਾਂ ਦੇ ਵਿੱਚ ਮੰਨਦਾ, ਚਰਚਾਂ ਦੇ ਵਿੱਚ ਲੋਕ ਗੌਡ ਕਹਿੰਦੇ ਨੇ, ਉਹਨੂੰ ਨਾਮ ਵੀ ਵੱਖਰੇ ਲੈਂਦੇ ਨੇ, ਉਹਦੇ ਤਰ੍ਹਾਂ ਤਰ੍ਹਾਂ ਦੇ ਨਾਮ ਨੇ, ਅਲੱਗ ਅਲੱਗ ਥਾਂ ਨੇ। ਇਹ ਸਾਰੀ ਧਰਤੀ ਦੇ ਉੱਤੇ ਜੀਵ ਮਮਤਾ ਪਾ ਕੇ ਬੈਠੇ ਨੇ, ਮੇਰਾ ਘਰ ਹੈ, ਮੇਰਾ ਘਰ ਹੈ, ਪਰ ਅਸਲ ਵਿੱਚ ਉਹਦੀ ਮਿਹਰ ਨਾਲ ਹੀ ਆਪਾਂ ਬੈਠੇ ਹਾਂ ਆਪਣੇ ਘਰਾਂ ਦੇ ਵਿੱਚ। ਨਹੀਂ ਤਾਂ ਇਹ ਧਰਤੀ ਸਾਰੀ ਪਰਮਾਤਮਾ ਦੀ ਹੈ। ਕਬੀਰ ਸਗਲੀ ਧਰਤੀ ਸਾਧਕੀ, ਸਾਰੇ ਧਰਤੀ ਨਾਮ ਜਪਣ ਲਈ, ਸਾਧ ਸੰਗਤ ਲਈ, ਸਾਧੂਆਂ ਮਹਾਤਮਾ ਲਈ ਬਣਾਈ। ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਤੇ ਆਏ ਸਦਾ ਮਨ ਅੰਦਰ। ਜਿਹੜੇ ਆਪਣੇ ਕੋਲ ਘਰ ਦਿੱਤੇ ਹੋਏ ਵਾਹਿਗੁਰੂ ਨੇ, ਸਾਰੇ ਵਾਹਿਗੁਰੂ ਦੇ ਘਰ ਨੇ। ਸਰੀਰ ਰੂਪ ਘਰ ਵੀ ਵਾਹਿਗੁਰੂ ਦਾ ਹੀ ਬਖਸ਼ਿਆ ਹੋਇਆ ਹੈ, ਅਤੇ ਸਰੀਰ ਰੂਪ ਘਰ ਵਿੱਚ ਵਾਹਿਗੁਰੂ ਆਪ ਹੀ ਬੈਠੇ ਨੇ, ਅਤੇ ਸਰੀਰ ਦਾ ਇੱਕ ਨਾਂ ਰੱਖਿਆ ਹੋਇਆ ਹੈ। ਉਸ ਨਾਂ ਦੀ ਹਉਮੈ ਵਿੱਚ ਜੀਵ ਹੈ। ਤੂੰ ਮੈਨੂੰ ਜਾਣਦਾ ਨੀ ਮੇਰਾ ਕੀ ਨਾਂ ਹੈ, ਇਸੇ ਹਉਮੈ ਵਿੱਚ ਹੈ ਜੀਵ। ਵਾਸਤਵ ਦੇ ਵਿੱਚ ਮਹਾਰਾਜ ਕਹਿੰਦੇ ਨੇ ਅਸੰਖ ਅਣਗਿਣਤੀ ਨਾਂ ਨੇ, ਅਣਗਿਣਤੀ ਥਾਂ ਨੇ ਪਰਮਾਤਮਾ ਦੇ। ਜਿਵੇਂ ਸ਼ੇਸ਼ ਨਾਗ ਬਾਰੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ, ਸ਼ੇਸ਼ ਨਾਗ ਸਿਰ ਸਹਸ ਬਣਾਈ, ਹਜ਼ਾਰ ਤਾਂ ਸਿਰ ਹੀ ਹੈ ਉਹਦਾ, ਦਵੈਸ ਹੰਸ ਰਸਨਾ ਸੁਹਾਈ, 2000 ਉਹਦੀ ਜ਼ਬਾਨ ਹੋ ਗਈ। ਰਟਤ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਇੰਨੇ ਉਹਦੇ ਨਾਮ ਨੇ, ਤੋ ਸਰਬ ਨਾਮ ਕਥਾ ਕਵਨ ਕਰਮ ਨਾਮ ਮਰਨ ਸੁਮਤ, ਅਗੰਮ ਅਗੰਮ ਅਸੰਖ ਲੋਹ। ਲੋਹ ਤੋਂ ਭਾਵ ਪ੍ਰਕਾਸ਼, ਉਹ ਜੋ ਲੋਹ ਤੋਂ ਭਾਵ ਪ੍ਰਕਾਸ਼ ਨੂੰ ਪਰਮਾਤਮਾ ਮਨ ਕਰਕੇ ਅਗੰਮ ਹੈ, ਤਨ ਕਰਕੇ ਅਗੰਮ ਹੈ, ਸਰੀਰ ਕਰਕੇ ਵੀ, ਬਾਣੀ ਕਰਕੇ ਵੀ ਉਹ ਅਸੰਖ ਹੈ, ਕਿਉਂਕਿ ਮਨ ਬਾਣੀ ਸਰੀਰ ਦੀ ਗਮਤਾ ਹੁੰਦੀ ਪਹੁੰਚ, ਪਰਮਾਤਮਾ ਜੀ ਪਹੁੰਚ ਤੋਂ ਪਰੇ ਆਪਣੀ ਤੋਂ। ਕਿਉਂਕਿ ਮਨੁੱਖ ਨੂੰ ਆਪਣੀ ਬੁੱਧੀ ਤੇ ਇਸ ਤਰ੍ਹਾਂ ਮਾਣ ਹੈ ਜਿਵੇਂ ਇੱਕ ਗਲਾਸ ਵਿੱਚ ਪਾਣੀ ਭਰ ਦਈਏ ਪੂਰਾ ਨੱਕੋ ਨੱਕ, ਤੇ ਉਹ ਬੰਦਾ ਕਹੇਗਾ ਕਿ ਗਲਾਸ ਕਹੇਗਾ ਇਸ ਤੋਂ ਵੱਧ ਪਾਣੀ ਨਹੀਂ ਦੁਨੀਆਂ ਚ ਕਿਤੇ ਹੋ ਸਕਦਾ, ਕਿਉਂਕਿ ਗਲਾਸ ਦਾ ਆਕਾਰ ਹੀ ਉਨਾ ਕੁ ਹੈ। ਪਰ ਜਦੋਂ ਉਹਨੂੰ ਗਲਾਸ ਨੂੰ ਸਮੁੰਦਰ ਕੋਲ ਲਿਆਈਏ ਤੇ ਦੇਖ ਕੇ ਕਹਿਣਾ ਵੀ ਇੰਨਾ ਪਾਣੀ, ਮਨੁੱਖ ਦੀ ਬੁੱਧੀ ਤਾਂ ਇੱਕ ਚਮਚੇ ਦੇ ਪਾਣੀ ਜਿੰਨੀ ਹੈ ਅਥਵਾ ਇੱਕ ਬੂੰਦ ਜਿੰਨੀ ਲਾ ਲਓ ਬਸ, ਤੇ ਹੰਕਾਰ ਸਮੁੰਦਰ ਜਿੱਡਾ, ਬੁੱਧੀ ਬੂੰਦ ਜਿੱਡੀ ਹੈ। ਸੋ ਇਸੇ ਕਰਕੇ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ ਕਿਉਂਕਿ ਮਨੁੱਖ ਨੂੰ ਬੁੱਧੀ ਦੀ ਹਉਮੈ ਬਹੁਤ ਜ਼ਿਆਦੇ। 84 ਲੱਖ ਜੂਨ ਦੇ ਵਿੱਚ ਬੁੱਧੀ ਜਿਹੜੀ ਹੈ ਸਿਰਫ ਮਨੁੱਖ ਨੂੰ ਦਿੱਤੀ ਪਰਮਾਤਮਾ ਨੇ, ਇਸੇ ਕਰਕੇ ਇਹਨੂੰ ਆਪਣੇ ਮਨ ਦੇ ਅੰਦਰ ਹਉਮੈ ਹੀ ਬੜੀ ਰਹਿੰਦੀ ਹੈ ਕਿ ਮੈਂ ਹਾਂ ਮੈਂ ਹਾਂ। ਜਦੋਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਕੇ ਸਾਨੂੰ ਸਮਝ ਜਾਣਾ ਚਾਹੀਦਾ ਕਿ ਸਮੁੰਦਰ ਸਰੂਪ ਅਕਾਲ ਪੁਰਖ ਵਾਹਿਗੁਰੂ ਹਨ। ਸੋ ਪ੍ਰਕਾਸ਼ ਰੂਪ ਪਰਮਾਤਮਾ ਪਿੱਛੇ ਵੀ ਅਗੰਮ ਸੀ, ਹੁਣ ਵੀ ਅਗੰਮ ਹੈ, ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਅਗੰਮ ਹੀ ਹੋਣਾ, ਅਸੰਖ ਕਿਉਂਕਿ ਅਸੰਖ ਹੀ ਹੋਣਾ, ਉਹਨੇ ਅਣਗਿਣਤ ਵਾਹਿਗੁਰੂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਗਮ ਹੁੰਦਾ ਖੌਫ, ਖੌਫ ਤੋਂ ਰਹਿਤ ਹੈ ਪਰਮਾਤਮਾ। ਸੋ ਇਸ ਕਰਕੇ ਬੇਅੰਤ ਰੂਪ ਕਰਕੇ ਕਥਨ ਕਰਦੇ ਨੇ ਪਰਮਾਤਮਾ ਨੂੰ। ਬਹੁਤੀ ਜ਼ਿਆਦਾ ਡੂੰਘਾਈ 'ਚ ਨਹੀਂ ਜਾਣਾ, ਸਿਰਫ ਸਧਾਰਨ ਤੌਰ 'ਤੇ ਇੰਨੀ ਕੁ ਗੱਲ ਸਮਝ ਲੈਣੀ ਬਾਣੀ ਪੜ੍ਹਦਿਆਂ, ਜਪਜੀ ਸਾਹਿਬ ਦਾ ਪਾਠ ਕਰਦਿਆਂ, ਅਤੇ ਅਣਗਿਣਤ ਜਾਪ ਨੇ ਉਹਦੇ, ਅਗਿਣਤ ਨਾਂ ਨੇ, ਅਗਿਣਤ ਥਾਂ ਨੇ। ਅਸੰਖ ਕਹਿ ਸਿਰ ਭਾਰ ਹੋਏ, ਇਹਦੇ ਵਿੱਚ ਦੋ ਵਿਚਾਰਾਂ ਕਰਦੇ ਨੇ ਵਿਦਵਾਨ। ਇੱਕ ਤਾਂ ਉਹ ਕਿ ਅਣਗਿਣਤ ਕਹਿਣਾ ਵੀ ਜਿਹੜਾ ਨਾ ਉਹ ਵੀ ਪਾਪਾਂ ਦਾ ਬੋਝ ਸਿਰ 'ਤੇ ਆਉਂਦਾ, ਕਿਉਂਕਿ ਪਰਮਾਤਮਾ ਗਿਣਤੀ ਤੋਂ ਬਾਹਰ ਹੈ। ਗਿਣਤੀ ਕਰਦਿਆਂ ਕਰਦਿਆਂ ਜਦੋਂ ਆਦਮੀ ਰੁਕ ਜਾਂਦਾ ਨਾ ਤਾਂ ਕਹਿੰਦਾ ਅਣਗਿਣਤ। ਗਿਣਤੀ ਦੀ ਨਿਗਾਹ ਕਰਕੇ ਅਣਗਿਣਤ ਸ਼ਬਦ ਪੈਦਾ ਹੋਇਆ, ਗਿਣਤੀ ਤੋਂ ਹੀ ਅਣਗਿਣਤ ਪੈਦਾ ਹੋਇਆ। ਹੁਣ ਗਿਣਤੀ ਵੀ ਮਾਇਆ ਵਿੱਚ ਹੈ ਤੇ ਅਣਗਿਣਤ ਅੱਖਰ ਵੀ ਮਾਇਆ ਵਿੱਚ ਹੈ, ਇਸ ਕਰਕੇ ਇਹ ਦੁੰਦਵਾਦ ਹੈ। ਜਿਵੇਂ ਦਿਨ ਹੈ, ਰਾਤ ਹੈ, ਸਵੇਰ ਹੈ, ਸ਼ਾਮ ਹੈ, ਮਨਮੁਖ ਹੈ, ਗੁਰਮੁਖ ਹੈ, ਜੇ ਇੱਕ ਅੱਖਰ ਹੈ ਇੱਕ ਤਾਂ ਦੋ ਵੀ ਹੈ, ਤਿੰਨ ਵੀ ਹੈ, ਸੌ ਵੀ ਹੈ। ਪਰਮਾਤਮਾ ਇੱਕ ਤੋਂ ਪਿੱਛੇ ਨੂੰ ਵੀ ਹੈ। ਪਰਮਾਤਮਾ ਇਹਨਾਂ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ। ਇਸ ਕਰਕੇ ਕਹਿੰਦੇ ਸਿੱਧਾਂ ਦੀ ਹਉਮੈ ਨੂੰ ਨਿਵਿਰਤ ਕਰਨ ਲਈ ਕਹਿੰਦੇ ਨੇ ਕਿ ਅਣਗਿਣਤ ਕਹਿਣਾ ਵੀ ਸਿਰ 'ਤੇ ਭਾਰ ਚੜਾਉਣ ਵਾਲੀ ਗੱਲ ਹੋ ਜਾਂਦੀ ਹੈ। ਸੋ ਇਸ ਕਰਕੇ ਜੇ ਬਾਣੀ ਅੰਦਰ ਮਹਾਰਾਜ ਨੇ ਉਚਾਰਨ ਕੀਤਾ ਨਾ, ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸੇਰ ਅਢਾਈ। ਕਹਿੰਦੇ ਇੱਕ ਵਾਰੀ ਲੂਣ ਦੀ ਡਲੀ ਕਿਸੇ ਨੇ ਸਮੁੰਦਰ ਦੇ ਵਿੱਚ ਭੇਜੀ, ਬਹੁਤ ਵੱਡਾ ਡਲਾ ਲੈ ਕੇ ਰੱਸੇ ਨਾਲ ਬੰਨ ਕੇ, ਕਈ ਮੀਟਰ ਹਜ਼ਾਰਾਂ ਮੀਟਰ ਲੰਬਾ ਰੱਸਾ ਲੈ ਕੇ, ਕਿ ਤੂੰ ਸਮੁੰਦਰ ਦਾ ਅੰਤ ਪਾ ਕਿੰਨਾ ਕੁ। ਜਦੋਂ ਭੇਜਿਆ ਥੱਲੇ ਨੂੰ, ਹੌਲੀ ਹੌਲੀ ਲੂਣ ਵਿੱਚੇ ਹੀ ਖੁਰ ਗਿਆ ਸਮੁੰਦਰ ਦੇ, ਭਾਵ ਅੰਤ ਪਾਉਣ ਵਾਲਾ ਬੰਦਾ ਜਦੋਂ ਪਰਮਾਤਮਾ ਦਾ ਅੰਤ ਪਾਉਣ ਦਾ ਯਤਨ ਕਰਦਾ, ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ। ਜਿਹਾ ਜਿਹਾ ਉਹ ਪਰਮਾਤਮਾ ਉਹ ਵੈਸਾ ਉਹੀ ਹੈ, ਵਾਹਿਗੁਰੂ ਹੀ ਜਾਣੇ ਕਿ ਉਹ ਕੈਸਾ। ਹੁਣ ਕਹਿੰਦੇ ਨੇ ਇੱਕ ਉਹ ਨੇ ਜਿਹੜੇ ਸਿਰ ਤੇ ਇਉਂ ਕਹਿ ਕੇ ਹੰਕਾਰ ਵਿੱਚ ਆ ਕੇ ਭਾਰ ਚੱਕ ਲੈਂਦੇ ਨੇ। ਅਸਲ ਵਿੱਚ ਪਰਮਾਤਮਾ ਨੂੰ ਕੀ ਪਾਉਂਦਾ, ਨਿਮਰਤਾ ਨਾਲ, ਭੋਲੇ ਸੁਭਾਅ ਨਾਲ, ਅਣਜਾਣ ਪੁਣੇ ਵਿੱਚ ਕੋਈ ਕੁਛ ਕਹਿ ਵੀ ਜੇ ਜਾਂਦਾ ਉਹਦਾ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰਦੇ, ਕਹਿੰਦੇ ਕੋਈ ਨਹੀਂ ਭੋਲੇ ਸੁਭਾਅ ਵਾਲਾ ਕਹਿੰਦਾ ਤਾਂ ਭਾਵਨਾ ਨਾਲ, ਗੋਬਿੰਦ ਭਾਉ ਭਗਤ ਦਾ ਭੁੱਖਾ। ਕਿਉਂਕਿ ਉਹ ਬੰਦਾ ਕਹਿੰਦਾ ਮੈਂ ਤਾਂ ਜੀ ਵਿਦਵਾਨ ਨਹੀਂ, ਕੋਈ ਵਿਦਿਆ ਨਹੀਂ ਆਉਂਦੀ, ਮੈਂ ਤਾਂ ਮਹਾਰਾਜ ਜੀ ਵੈਸੇ ਸ਼ਰਧਾ ਨਾਲ ਹੀ ਕਿਹਾ। ਕਹਿੰਦੇ ਇਹ ਠੀਕ ਹੈ, ਮਨਜ਼ੂਰ ਹੈ, ਪਰ ਇੱਕ ਬੰਦਾ ਆਪਣੀ ਵਿਦਿਆ ਦੀ ਹਉਮੈ ਕਰਕੇ ਕਹਿੰਦਾ ਮੈਂ ਉਹਦਾ ਅੰਤ ਪਾ ਸਕਦਾ ਹਾਂ, ਵਾਹਿਗੁਰੂ ਇੰਨੀ ਦੂਰ ਹੈ, ਇੰਨੀ ਗਿਣਤੀ, ਇੰਨੀ ਅਗਿਣਤ ਹੈ। ਸੋ ਮਹਾਰਾਜ ਕਹਿੰਦੇ ਨੇ ਜੇ ਕੋਈ ਗਿਣਤੀ ਦੁਆਰਾ ਕੋਸ਼ਿਸ਼ ਕਰਦਾ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਵਿਦਿਆ ਦੇ ਔਖੇ ਵਿਚਾਰਾਂ ਦੁਆਰਾ ਕਥਨ ਕਰਨ ਦਾ ਯਤਨ ਕਰਦਾ, ਤਦੋਂ ਉਹ ਤੋਂ ਕਥਨ ਨਹੀਂ ਹੋ ਸਕਦਾ, ਕਿਉਂਕਿ ਉਹਦੇ ਵਿੱਚ ਵੀ ਕੋਈ ਨਾ ਕੋਈ ਫੇਰ ਦੋਸ਼ ਆ ਜਾਂਦਾ, ਕੋਈ ਨਾ ਕੋਈ ਫੇਰ ਦੋਸ਼ ਆ ਜਾਂਦਾ। ਸੋ ਜਿਨ੍ਹਾਂ ਨੇ ਕਥਾ ਸੁਣੀ ਹੈ ਪੰਜ ਪ੍ਰਵਾਣ ਪੌੜੀ ਦੀ, ਉਹਦੇ ਵਿੱਚ ਆਇਆ ਸਿੱਧਾਂ ਨੇ ਕਿਹਾ ਧਰਤੀ ਹੋਰ ਪਰੈ ਹੋਰ ਹੋਰ, महाराज सच्चे पातशाह ने फिर दोष गिने सी, चक्कर का दोष है, प्राग लोप दोष है। महाराज जी ने सारे दोष गिण के जो विद्यावान लोगों निरुत्तर कर दिता, तदों उन्होंने फिर सतगुरां नूं बेनती की, महाराज असी हुण चर्चा दे विच हार गए, असी तुहाडे अगे निरुत्तर हो गए। महाराज सच्चे पातशाह कहण लगे, पहला तो मन दे विचों इह गल कढ दिओ कि धरती दे थले कोई बलद खड़ा, अते उहदे थले फेर धरती फेर बलद फेर धरती फेर बलद, यह कोई चक्कर नहीं है। तुसी एवें लोगों नूं भुलेखे च पाई जांदे हो, असल विच धरती नूं आसरा दिंदा धौल धर्म दया कपूत संतोख ताप रख्या जिन सूत। तां ते सतगुरु महाराज कहिंदे ने असंख कह है सिर भार होए, दो हाहे भी बोलने ने कह है। हुण ऐसे भी लोग ने एक महात्मा रब दे प्यारे जंगलां दे विच जो सिर दे भार हो के सिर परने हो के परमात्मा दा नाम कहिंदे ने असंख नाम जपदे ने, असंख ही महात्मा ने शरदा भावना नाल परमात्मा दा नाम कहिंदे ने, उन्हां दे सिरां दे उत्ते जो पापां दा भार सी उह सिरे कहीए लंबी हो जांदा, भार पासे हो जांदा नाम जपण दे नाल। कई महात्मा सिर भार जिवें कहिंदे ना सिर भार होके नाम जपिया, कपाली आसन ला के अणगिणत परमात्मा दा नाम जपदे ने। जपण दा तरीका है कि गृहस्थियां लई तां बड़ा सौखा जिहा साधन दस्सिया, गृहस्थी ने अपनी किरत करनी है, अमृत वेले उठ के इशनान करना, नाम जपना। गृहस्थी की गल होर है पर साधु की गल होर है, संत की गल होर है। बिहंगम जिन्हें नाल विकारां ते भी काबू पाउणा, तो इस करके विकारां ते काबू पाउण लई शरीरक तौर दे उत्ते भी उन्हूं अपने आप ते कंट्रोल रखण लई इन्हीं चीजां जिवें कि भगती करदिआं होइआं शरीरक तौर ते भी कर्म करना पैंदा, अपनी अपनी मर्जी है इंसान दी। इस तरह कहण लगे सिद्ध कि महाराज ये जीव स्वतंत्र है कि या अधीन है किसी दे, जे स्वतंत्र है तो दुखी क्यों हुंदा, जे अधीन है पतंत्र अधीन नूं कहिंदे अधीन है, तां फिर ये जीव जिहड़ा है ये किस दे अधीन है, ये दसो कृपा करके। महाराज कहिंदे असल विच जीव जिहड़ा ना मस्तक ते लिखे हुए लेखां दे अधीन ही चलदा, स्वतंत्र है जीव कर्म करन नूं। कर्म करन नूं तुसीं जिन्नी तेज मर्जी गड्डी भजाओ सड़क ते तुहानूं कोई नहीं रोकदा, पर जदों स्पीड तो वध गया काम फिर उसे वक्त पतंत्र भाव अधीन होना पैंदा, टिकट कट्टी जानी उत्थे। इसे तरह ही कोई काम करो माड़ा चंगा उहदे च तां आजादी है, कोई बाह नहीं फड़दा कि माड़े काम करन वाले दी। पर महाराज कहिंदे लेख लिखिया जांदा उसे वक्त, लेख लिखण वाली शक्ति अकाल पुरख की गुप्त है। गुरबाणी के अंदर उन्होंने जिक्र आता चित्र गुप्त, बहुत सूखम चीजा ने जिहड़ियां चित्र सज्जे पासे मोढ़े ते बैठ के दिन दे सारे काम लिखदा, खब्बे पासे गुप्त बैठदा रात दे सारे काम लिखी जांदा। सो इस करके हर एक चीज साडी नोट हुंदी, हरेक गल साडी कैमरे विच परमात्मा जाणी जाणने सब ਸਾਡੇ ਹਰੇਕ ਚੀਜ਼ ਨੂੰ ਵਾਹਿਗੁਰੂ ਨੋਟ ਕਰਦੇ ਨੇ। ਭਾਵੇਂ ਆਪਾਂ ਕਹੀਏ ਕਿ ਆਹ ਗੱਲ ਮੇਰੀ ਕਿਸੇ ਨੂੰ ਨਹੀਂ ਪਤਾ, ਕਿਸੇ ਨੇ ਨਹੀਂ ਦੇਖਿਆ ਮੈਨੂੰ ਆਹ ਕਰਮ ਕਰਦੇ ਨੂੰ, ਮਹਾਰਾਜ ਕਹਿੰਦੇ ਨੇ ਅੰਦਰ ਬਹਿ ਕੇ ਪਾਪ ਕਮਾਵੈ ਸੋ ਚੌਂ ਕੁੰਡੀ ਜਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਘੱਟ ਘੱਟ ਕੇ ਪਟ ਪਟ ਕੀ ਜਾਣਨਾ, ਦਿਲਾਂ ਦਿਲਾਂ ਦੇ ਅੰਦਰ ਜਿਹੜੇ ਪਰਦੇ ਦੇ ਅੰਦਰ ਤਲਹੀਲ ਅੱਖਰ ਹੈ ਗੁਰਬਾਣੀ ਦਾ, ਡੂੰਘਾਈ ਵਿੱਚ ਪਰਦੇ ਚ ਇੱਕ ਗੁਪਤ ਗੱਲਾਂ ਜਿੱਥੇ ਸੰਸਕਾਰ ਵਸਦੇ ਨੇ। ਜ਼ਿੰਦਗੀ ਵਿੱਚ ਸਾਰੀਆਂ ਗੱਲਾਂ ਆਪਣੀਆਂ ਸਾਰਿਆਂ ਨੂੰ ਨਹੀਂ ਪਤਾ, ਅੰਦਰ ਸੰਸਕਾਰਾਂ ਵਾਲੇ ਥਾਂ ਤੇ ਨਿਗਾਹ ਮਾਰੀਏ, ਜਿੰਨੇ ਜ਼ਿੰਦਗੀ ਚ ਗੁਨਾਹ ਆਪਾਂ ਕੀਤੇ ਨੇ, ਲੁਕਵੇਂ ਵੀ ਕੀਤੇ ਨੇ, ਆਪਣੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਉੱਥੇ ਸਾਰੇ ਆਪਾਂ ਤਾਂ ਪਤਾ ਹੀ ਹੈ ਵੀ ਆਪਾਂ ਕੀ ਕੀਤਾ ਅੱਜ ਤੱਕ। ਜਿਹੜੇ ਉਸ ਥਾਂ ਦੇ ਉੱਤੇ ਜਿੱਥੇ ਸਾਰੇ ਗੁਨਾਹਾਂ ਨੂੰ ਆਪਾਂ ਦੇਖਦੇ ਹਾਂ ਤਲਹੀਲ ਸੰਸਕਾਰਾਂ ਵਾਲਾ ਥਾਂ, ਵਾਹਿਗੁਰੂ ਦੀ ਜੋਤ ਹੀ ਉੱਥੇ ਹੈ ਅਸਲ ਵਿੱਚ, ਤੇ ਉਹਦੇ ਉੱਤੇ ਛੁਪਾ ਕਿਵੇਂ ਲੈਣਾ ਆਪਾਂ ਨੇ, ਆਪਣਾ ਗੁਨਾਹ ਕਿਵੇਂ ਛੁਪਾ ਲੈਣਾ। ਸਦ ਸੁਣਦਾ ਸਦ ਵੇਖਦਾ ਕਿਉਂ ਮੁਕਰ ਪਿਆ ਜਾਏ, ਕਿਉਂਕਿ ਜੋ ਮੈਂ ਬੋਲ ਰਿਹਾ ਇਹ ਅੰਦਰੋਂ ਜੋਤ ਹੀ ਤਾਂ ਬੋਲਦੀ ਹੈ, ਜੋ ਤੁਸੀਂ ਸੁਣ ਰਹੇ ਹੋ ਜੋਤ ਹੀ ਤਾਂ ਸੁਣ ਰਹੀ, ਜੋ ਕਰਮ ਕਰਦੇ ਹਾਂ ਨੇਤਰੋ ਮੇਰੋ ਹਰ ਤੋਂ ਮੈਂ ਜੋਤ ਧਰੀ ਇੱਕ, ਇਹ ਸਰੀਰ ਆ ਮੇਰੇ ਹਰ ਤੋਂ ਮੈਂ ਜੋਤ ਰੱਖੀ, ਇਹ ਸਰੀਰ ਵਿੱਚ ਵੀ ਜੋਤ ਹੈ ਨੇਤਰਾਂ ਵਿੱਚ ਵੀ ਜੋਤ ਹੈ ਦਿਮਾਗ ਵਿੱਚ ਵੀ ਇੱਕ ਜੋਤ ਕਰਮ ਕਰਦੀ ਹੈ। ਇਹ ਸਾਇੰਸਦਾਨ ਉਹਨਾਂ ਨੇ ਖੋਜ ਕਰ ਲਈ ਇਸ ਗੱਲ ਦੀ। ਇੱਕ ਜੋਤ ਸਾਡੀ ਦਿਲ ਵਿੱਚ ਹੈ ਜਿਹੜੀ ਦਿਲ ਨੂੰ ਚਲਾਉਂਦੀ ਹੈ, ਇੱਕ ਜਿੱਥੇ ਰੋਟੀ ਖਾ ਕੇ ਜਾ ਕੇ ਹਜ਼ਮ ਹੁੰਦੀ, ਇੱਕ ਜੋਤ ਇੱਥੇ ਹੈ ਜਿਹੜੀ ਰੋਟੀ ਨਹੀਂ ਹਜ਼ਮ ਕਰਦੀ। ਇਹ ਸਾਰੀ ਜੋਤ ਪਰਮਾਤਮਾ ਨੇ ਰੱਖੀ, ਜਿਸ ਜੋਤ ਦੇ ਅਧੀਨ ਸਾਡਾ ਸਰੀਰ ਚੱਲਦਾ ਹੈ। ਪਰ ਕਿਉਂਕਿ ਮਨੁੱਖ ਨੇ ਹਮੇਸ਼ਾ ਬਾਹਰ ਪਾਸੇ ਹੀ ਦੇਖਿਆ, ਅੱਜ ਤੱਕ ਅੰਦਰ ਸਰੀਰ ਵੱਲ ਨਹੀਂ ਦੇਖਿਆ, ਜਦੋਂ ਤੱਕ ਬਿਰਤੀ ਸਾਡੀ ਬਾਹਰ ਨੂੰ ਦੇਖਦੀ ਹੈ ਉਦੋਂ ਤੱਕ ਆਪਾਂ ਅੰਦਰ ਨਹੀਂ ਮੁੜਦੇ। ਕੋਸ਼ਿਸ਼ ਤਾਂ ਇਹ ਕਿ ਅੰਦਰ ਨੂੰ ਮੁੜਨ ਦਾ ਯਤਨ ਕਰੀਏ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਪਰਦੇਸੀ ਮਨ ਬਾਹਰ ਨੂੰ ਰਹਿੰਦਾ ਹਮੇਸ਼ਾ। ਜਿਉਂ ਬਾਲਕ ਜਨਮ ਲਿਆ, ਥੋੜਾ ਜਿਹਾ ਵੱਡਾ ਹੋਇਆ, ਘਰ ਦੇ ਕਿਸੇ ਵਡੇਰੇ ਨੇ ਬਾਹਰ ਨੂੰ ਦਿਖਾਇਆ ਸੜਕ ਤੇ, ਕਾਰਾਂ ਚੱਲਦੀਆਂ ਉਹ ਦੇਖ, ਦੇਖਦਿਆਂ ਦੇਖਦਿਆਂ ਹੌਲੀ ਹੌਲੀ ਉਹਨੂੰ ਗਲੀ ਚ ਘੁਮਾਉਣ ਲੈ ਗਿਆ। ਹੁਣ ਬਾਲਕ ਛੋਟੀ ਜਿਹੀ ਉਂਗਲ ਕਰਕੇ ਆਪਣੇ ਦਾਦੇ ਨੂੰ ਨਾਨੇ ਨੂੰ ਕਹਿੰਦਾ, ਉਹ ਕਰਦਾ ਬਾਹਰ ਨੂੰ ਜਾਣਾ, ਕਹਿੰਦਾ ਚੱਲ ਬਾਹਰ। ਹੋਰ ਥੋੜਾ ਵੱਡਾ ਹੋਇਆ, ਉੱਥੇ ਗਿਆ ਫਲਾਣੇ ਥਾਂ ਗਿਆ, ਫਿਰ ਉਹਦੀ ਸੈਰ ਕੀਤੀ ਫਲਾਣੇ ਥਾਂ ਚ, ਉੱਥੇ ਸਮੁੰਦਰ ਆ ਉਹ ਦੇਖ ਆਉਂਦਾ, ਫਿਰ ਉੱਥੇ ਫੁੱਲਾਂ ਨੇ ਘਾਟੀਆਂ ਦੇਖ ਲਈਆਂ, ਅੱਗੇ 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 ਫਿਰ ਬਾਹਰਲੇ ਦੇਸ਼ਾਂ ਨਿਕਲਿਆ। ਜਦੋਂ ਬਾਹਰ ਆਇਆ ਸਾਰਾ ਕੁਛ ਦੇਖ ਦਿਖਾ ਕੇ, 70 ਸਾਲ ਦਾ ਹੋ ਕੇ ਕਹਿੰਦਾ ਕੁਛ ਨਹੀਂ ਹੈ ਦੁਨੀਆਂ ਚ। ਮਹਾਰਾਜ ਕਹਿੰਦੇ ਮੈਂ ਤੈਨੂੰ ਛੋਟੇ ਜਿਹੇ ਹੁੰਦੇ ਨੂੰ ਕਿਹਾ ਸੀ ਇਹ ਵੀ ਕੁਛ ਨਹੀਂ ਹੈ, ਤੂੰ ਮੇਰੀ ਗੱਲ ਸੁਣੀ ਨਹੀਂ ਉਦੋਂ, ਹੁਣ ਸਵਾਸ ਮੁੱਕ ਗਏ ਜ਼ਿੰਦਗੀ ਖਤਮ ਹੋ ਗਈ, ਐਂਡ ਦੇ ਸਮੇਂ ਤੇ ਤੂੰ ਵੀ ਕਹੀ ਜਾਂਦਾ ਕੁਛ ਨਹੀਂ, ਹੁਣ ਤਾਂ ਤੂੰ ਕਰ ਹੀ ਨਹੀਂ ਕੁਛ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨੁੱਖ ਤੂੰ ਬਾਹਰ ਨੂੰ ਜਾਣ ਦੀ ਬਜਾਏ ਅੰਦਰ ਨੂੰ ਜਾਣਾ ਸ਼ੁਰੂ ਕਰ ਦਵੇਂ ਨਾ, ਅਤੇ ਅੰਦਰ ਦੇਖ ਸਾਡੇ ਕੀ ਕੁਛ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਾਇੰਸਦਾਨ ਇੰਨੀ ਜ਼ੋਰ ਲਾ ਲਾ ਕਿ ਮੰਗਲ ਤਾਰੇ ਤੇ ਗਏ, ਸੂਰਜ ਤੇ ਕੋਈ ਜਾ ਸਕਦਾ? ਕੋਈ ਨਹੀਂ ਜਾ ਸਕਦਾ, ਕਿਉਂਕਿ ਸੂਰਜ ਤੋਂ ਜਦੋਂ ਇੱਥੋਂ 50,000 ਕਿਲੋਮੀਟਰ 1,00,000 ਕਿਲੋਮੀਟਰ ਰੋਕਟ ਉਸ ਪਾਸੇ ਨੂੰ ਹੋਇਆ, ਜਾਂ ਚਲੋ ਉਸ ਤੋਂ ਜ਼ਿਆਦਾ ਵੀ ਚਲਿਆ ਗਿਆ, ਕਈ ਵਾਰ ਭੇਜਿਆ ਸੜ ਕੇ ਸਵਾਹ ਹੋ ਕੇ ਥੱਲੇ ਡਿੱਗ ਪੈਂਦਾ। ਪਰ ਕੀ ਤੁਸੀਂ ਜਾਣਦੇ ਕਿ ਰੱਬ ਦੇ ਪਿਆਰੇ ਸੂਰਜ ਨੂੰ ਸਾਹਮਣੇ ਖੜਾ ਕਰ ਲੈਂਦੇ ਨੇ? ਕਿਉਂਕਿ ਸੂਰਜ ਗੁਰਮੁਖਾਂ ਨੂੰ ਨਾਮ ਜਪਣ ਵਾਲਿਆਂ ਨੂੰ ਨਹੀਂ ਸਾੜਦਾ। ਪਰ ਇਹ ਗੱਲ ਹੈ ਬਹੁਤ ਉਚੇਰੀ ਵੱਡੀ, ਜਿੱਥੋਂ ਬੁੱਧੀ ਸਾਡੀ ਜਵਾਬ ਦੇ ਜਾਂਦੀ ਵੀ ਇਹ ਗੱਲ ਨਹੀਂ ਹੋ ਸਕਦੀ। ਪਰ ਸੰਗਤ ਵਿੱਚ 2-4 ਬੰਦੇ ਐਸੇ ਬੈਠੇ ਨੇ ਜਿਨ੍ਹਾਂ ਨੇ ਉਹ ਚੀਜ਼ ਨੂੰ ਦੇਖਿਆ। ਇਹ ਨਹੀਂ ਕਿ ਸਾਡੇ 'ਚ ਵਿਦਿਆਰਥੀ ਵੱਡਾ ਨਹੀਂ ਬੈਠਾ, ਕੋਈ PhD ਵਾਲੇ ਹੀ ਬੈਠੇ ਇੱਥੇ, ਜਿਹੜੇ ਹਲੇ ਵਿਚਾਰੇ ਜਿਨ੍ਹਾਂ ਨੇ ਹੁਣ ਨਵਾਂ ਨਵਾਂ ਹੀ ਸ਼ੁਰੂ ਕੀਤਾ ਇੱਧਰ ਨੂੰ ਕੰਮ, ਉਹ ਕਹਿਣਗੇ ਇਹ ਕਿੱਦਾਂ ਹੋ ਸਕਦਾ? ਤੁਸੀਂ ਇਹ ਨਹੀਂ ਕਹਿ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਕਹੋ ਵੀ ਇਹ ਕੀ ਨਹੀਂ ਕਰ ਸਕਦੇ? ਮਹਾਰਾਜ ਸਭ ਕੁਛ ਕਰ ਸਕਦੇ ਆ। ਗੁਰੂ ਨਾਨਕ ਦੇਵ ਜੀ ਨੇ ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਨਹੀਂ ਦਿਖਾਇਆ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਸਾਰੇ ਹੀ ਘੁਮਾਤਾ ਸੀ ਮਹਾਰਾਜ ਨੇ। ਕਹਿੰਦਾ ਮਹਾਰਾਜ 25 ਸਾਲ ਹੋ ਗਏ ਆਇਆਂ ਨੂੰ, ਮੈਂ ਤਾਂ ਥੱਕ ਗਿਆ। ਕਹਿੰਦੇ ਅੱਛਾ। ਕਹਿੰਦੇ ਅੱਬਾ ਹਜ਼ੂਰ ਵੀ ਉਡੀਕਦੇ ਹੋਣੇ ਮੇਰੇ। ਕਹਿੰਦੇ ਚੱਲੀਏ? ਕਹਿੰਦੇ ਹਾਂ ਮਹਾਰਾਜ, ਬਾਟਾ ਵੀ ਹੁਣ ਤਾਂ ਪ੍ਰਸ਼ਾਦ ਦਾ ਭਰ ਗਿਆ। ਜਦੋਂ ਆਏ ਬਾਟਾ ਪ੍ਰਸ਼ਾਦ ਦਾ ਭਰਿਆ ਹੋਇਆ ਲੈ ਕੇ, ਪਿਤਾ ਉਹਦਾ ਕਹਿਣ ਲੱਗਾ ਮੁੜ ਵੀ ਆਏ, ਇਹਨਾਂ 'ਚ ਦੇਖ ਵੀ ਆਏ। ਕਹਿੰਦੇ ਪਿਤਾ ਜੀ ਮਿੰਟ ਤਾਂ 2 ਸਾਲ ਹੋ ਗਏ ਗਏ ਨੂੰ। ਉਹ ਕਹਿੰਦੇ ਪੁੱਤ ਹਲੇ ਮਿੰਟ ਤਾਂ ਤੈਨੂੰ 2 ਹੋਏ ਨੇ। ਦੇਖੋ ਇਹਨੂੰ ਕਹਿੰਦੇ ਮਾਇਆ, ਇੱਧਰ ਮਿੰਟ 2 ਹੋਏ ਨੇ, ਉੱਧਰ 2 ਸਾਲ ਦਿਖਾ ਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੀਵ ਜਿਹੜਾ ਕਰਮ ਕਰਦਾ ਹੈ ਉਹਦੇ ਵਿੱਚ ਸੁਤੰਤਰ ਹੈ, ਪਰ ਕਰਮ ਭੋਗਣ ਨੂੰ ਫਿਰ ਇਹਨੂੰ ਭੋਗਣਾ ਹੀ ਪੈਂਦਾ, ਉਦੋਂ ਪਤੰਤਰ ਹੈ, ਉਦੋਂ ਅਧੀਨ ਹੈ। ਲਿਖੇ ਹੋਏ ਮਸਤਕ ਦੇ ਉੱਤੇ ਅੱਖਰਾਂ ਸਮੇਤ ਗੱਲ ਬਣਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੇ, ਇਹ ਪੰਕਤੀ ਅੱਗੇ ਚੱਲ ਕੇ ਆਉਂਦੀ ਹੈ। ਮੱਥੇ ਉੱਤੇ ਜਿਸ ਪਰਮਾਤਮਾ ਨੇ ਸਾਡੇ ਲੇਖ ਲਿਖੇ ਨੇ ਨਾ, ਉਹਦੇ ਮੱਥੇ ਉੱਤੇ ਨਹੀਂ ਲਿਖੇ ਹੋਏ। ਲਿਖਦਾ ਤਾਂ ਲੇਖ ਵਧਾਤਾ ਹੀ ਹਨ ਬ੍ਰਹਮਾ, ਵਾਹਿਗੁਰੂ ਦੇ ਹੁਕਮ ਅਨੁਸਾਰ। ਪਰ ਅਸਲ ਵਿੱਚ ਸਤਿਗੁਰੂ ਕਹਿੰਦੇ ਸਾਰੇ ਜੀਵ ਅੱਖਰਾਂ ਦੇ ਅਧੀਨ ਨੇ, ਮਸਤਕ ਤੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਹੀ ਜੀਵ ਨਾਮ ਜਪਦਾ, ਅਥਵਾ ਪ੍ਰਤੱਖ ਵੀ ਅੱਖਰਾਂ ਕਰਕੇ ਹੀ ਨਾਮ ਜਪਿਆ ਜਾਂਦਾ। ਪਹਿਲਾਂ ਜੇ ਮਸਤਕ ਤੇ ਵਾਹਿਗੁਰੂ ਲਿਖਿਆ ਕਿ ਬੰਦਾ ਵਾਹਿਗੁਰੂ ਜਪੇਗਾ, ਜਦੋਂ ਉਹਨੇ ਮਸਤਕ ਤੇ ਲਿਖਿਆ ਤਾਂ ਉਹੀ ਅੱਖਰ ਫਿਰ ਆਪਣੀ ਜ਼ੁਬਾਨ ਤੇ ਆਉਂਦਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਣ ਤੁਸੀਂ ਉਹੀ ਨਹੀਂ ਬੋਲਿਆ, ਕਈ ਵਿੱਚ ਇਹੋ ਜਿਹੇ ਹੋਣਗੇ ਨਹੀਂ ਬੋਲਿਆ ਜਿਨ੍ਹਾਂ ਨੇ, ਕਿਉਂਕਿ ਮਸਤਕ ਤੇ ਨਹੀਂ ਲਿਖਿਆ। ਮਹਾਰਾਜ ਕਹਿੰਦੇ ਅੱਖਰੀ ਨਾਮ, ਅੱਖਰਾਂ ਕਰਕੇ ਹੀ ਨਾਮ ਜਪਿਆ ਜਾਂਦਾ ਹੈ ਤੇ ਅੱਖਰਾਂ ਕਰਕੇ ਹੀ ਅੱਖਰੀ ਸਾਲਾਹ, ਅੱਖਰਾਂ ਕਰਕੇ ਪਰਮਾਤਮਾ ਦੀ ਸ਼ਲਾਘਾ ਸਿਫਤ ਕੀਤੀ ਜਾਂਦੀ ਹੈ। ਅੱਖਰਾਂ ਨਾਲ ਲਿਖ ਲਿਖ ਕੇ ਅੱਖਰਾਂ ਰਾਹੀਂ ਅੱਗੇ ਕੀ ਕਿਰਪਾ ਹੁੰਦੀ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰਾਂ ਰਾਹੀਂ ਕਹਿੰਦੇ ਨੂੰ ਗਿਆਨ ਹੁੰਦਾ ਹੈ। ਅੱਖਰ ਹੀ ਤਾਂ ਹਨ ਜਿਹੜੇ ਸਾਰੇ ਪਾਸੇ ਆਪਾਂ ਨੂੰ ਲੈ ਕੇ ਜਾਂਦੇ ਨੇ। ਵਾਸਤਵ ਦੇ ਵਿੱਚ ਦੁਨੀਆਂ ਅੰਦਰ ਕਿਸੇ ਚੀਜ਼ ਦਾ ਕੋਈ ਨਾਂ ਨਹੀਂ, ਪਰ ਮਨੁੱਖ ਨੇ ਉਹਦਾ ਨਾਂ ਰੱਖਿਆ ਆਪਣੀ ਸਮਝ ਜੋਕਰਾ ਕਰਨ ਲਈ। ਵਾਸਤਵ ਜੇ ਮੈਂ ਕਹਾਂ ਕਿ ਜਿਹੜਾ ਸੇਬ ਹੈ ਇਹਦਾ ਨਾਮ ਸੇਬ ਨਹੀਂ, ਇਹ ਤਾਂ ਆਪਾਂ ਇੱਕ ਉਹ ਨਿਸ਼ਾਨੀ ਵਜੋਂ ਇਹਨੂੰ ਸੇਬ ਰੱਖਦੇ। ਜਿਵੇਂ ਕਲਾਸ ਦੇ ਵਿੱਚ ਵਿਦਿਆਰਥੀ ਨੇ, ਉਹਨਾਂ ਦਾ ਨਾਂ ਵੱਖਰਾ ਵੱਖਰਾ ਹੈ ਪਰ ਰੋਲ ਨੰਬਰ ਰੱਖ ਲਿਆ ਹੈ, 1, 2, 3, ਰੋਲ ਨੰਬਰ 5, ਹਾਂ ਜੀ ਉਹ ਹੁਣ 5 ਤੇ ਹੀ ਚੱਲ ਪਿਆ, ਨਾਂ ਉਹਦਾ ਹੋਰ ਹੈ ਪਰ 5 ਤੇ ਹੀ ਚੱਲ ਪਿਆ, 5 ਨੰਬਰ ਬੋਲੋ ਤਾਂ ਉਹ ਖੜਾ ਹੋ ਜਾਂਦਾ, ਕਿਉਂਕਿ ਉਹਨੂੰ ਇੱਕ ਨਾਮ ਫਿਕਸ ਕਰਤਾ। ਇਸੇ ਤਰ੍ਹਾਂ ਦੁਨੀਆਂ ਨੇ, ਸੰਸਾਰ ਨੇ ਹਰੇਕ ਚੀਜ਼ ਦਾ ਇੱਕ ਇੱਕ ਨਾਮ ਰੱਖ ਕੇ ਉਹਦੀ ਡਿਕਸ਼ਨਰੀ ਬਣਾ ਤੀ ਔਰ ਦੁਨੀਆਂ ਵਿੱਚ ਸਾਰੇ ਗੱਲ ਫੈਲਾ ਤੀ। ਵਾਸਤਵ ਦੇ ਵਿੱਚ ਉਹ ਜਿਹੜਾ ਉੱਤੇ ਹੈ, ਉਹ ਜਿਹੜਾ ਸਾਹਮਣੇ ਹੈ, ਕਹਿੰਦੇ ਉਹ ਕੀ ਕੁਛ ਵੀ ਨਹੀਂ। ਹੁਣ ਉਹਦਾ ਨਾਂ ਰੱਖਿਆ ਚੰਦ, ਚੰਦਰਮਾ। ਦੁਨੀਆਂ ਨੂੰ ਕਹਿਤਾ ਉਹ ਜਿਹੜਾ ਉੱਤੇ ਆ ਨਾ ਚਮਕਦਾ ਜਿਹਾ, ਉਹਦਾ ਕੋਈ ਨਾਂ ਤਾਂ ਨਹੀਂ ਸੀ ਪਰ ਦੁਨੀਆਂ ਨੇ ਉਹਦਾ ਨਾਂ ਚੰਦਰਮਾ ਰੱਖਿਆ, ਲੋਕਾਂ ਨੇ ਨਾਮ ਰੱਖਿਆ। ਵਾਸਤਵ ਦੇ ਵਿੱਚ ਜੇ ਦੁਨੀਆਂ ਅੰਦਰ ਕੋਈ ਬਾਲਕ ਜਨਮ ਲਵੇ ਉਹਦਾ ਨਾਂ ਨਾ ਰੱਖੀਏ, ਸਾਰੇ ਜਣੇ ਕੀ ਕਹਾਂਗੇ, ਉਹ ਆ ਗਿਆ, ਉਹ ਚਲਿਆ ਗਿਆ, ਜਾਂ ਵੱਧ ਉਦੋਂ ਮੁੰਡਾ ਕਹਾਂਗੇ ਕਿ ਘਰਦਿਆਂ ਨਾਂ ਨਹੀਂ ਰੱਖਿਆ ਤੇਰਾ ਨਾਂ, ਉਹ ਕਾਕਾ ਗੱਲ ਸੁਣ ਤੇਰਾ ਨਾਂ ਨਹੀਂ ਰੱਖਿਆ। ਇਸ ਕਰਕੇ ਪਰਮਾਤਮਾ ਦੇ ਨਾਂ ਵੀ ਉਹਦੀ ਕਿਰਤ ਮੁਤਾਬਕ ਪੈ ਗਏ, ਕਈ ਨਾਮ ਉਹਦੇ ਕਿਰਤਮ ਨਾਮ ਨੇ, ਕਈ ਨਾਮ ਉਹਦੇ ਹੋਰ ਤਰ੍ਹਾਂ ਦੇ ਨੇ, ਕਈ ਨਾਮ ਉਹਦੇ ਹੋਰ ਤਰ੍ਹਾਂ ਦੇ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਨੂੰ ਅੱਖਰਾਂ ਰਾਹੀਂ ਹੀ ਜਾਣਿਆ ਜਾਂਦਾ ਹੈ, ਅੱਖਰਾਂ ਰਾਹੀਂ ਹੀ ਗਿਆਨ ਹੁੰਦਾ ਹੈ, ਅੱਖਰਾਂ ਕਰਕੇ ਹੀ ਗੀਤਾਂ ਦਾ ਗਾਇਨ ਹੁੰਦਾ ਹੈ ਅਤੇ ਅੱਖਰਾਂ ਦੁਆਰਾ ਹੀ ਗੁਣਾਂ ਦਾ ਗਾਹ ਤੋਂ ਭਾਵ ਵਿਚਾਰ ਹੁੰਦਾ ਹੈ। ਕੋਈ ਵੀ ਇਹੋ ਜਿਹਾ ਪਦਾਰਥ ਨਹੀਂ ਜਿਹਦਾ ਲਿਖਣਾ, ਬੋਲਣਾ, ਪੜ੍ਹਨਾ ਅੱਖਰਾਂ ਤੋਂ ਬਿਨਾਂ ਹੋ ਸਕੇ, ਹੈ ਸਭ ਕੁਝ ਸ਼ਬਦ ਦੇ ਅਧੀਨ ਹੀ। ਹੁਣ ਵੇਦ ਸ਼ਾਸਤਰਾਂ ਤੋਂ ਲੈ ਕੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਉਹਨਾਂ ਦੁਆਰਾ ਪਰਮਾਤਮਾ ਦਾ ਗਿਆਨ, ਗੁਣਾਂ ਦੀ ਵਿਚਾਰ ਪ੍ਰਾਪਤ ਹੁੰਦੀ, ਉਹ ਸਾਰੇ ਅੱਖਰਾਂ ਵਿੱਚ ਹੀ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੱਖਰਾਂ ਦੇ ਉੱਤੇ ਚੱਲ ਕੇ ਹੀ ਆਪਾਂ ਅੱਗੇ ਅੱਗੇ ਵੱਧਦੇ ਹਾਂ, ਕਦੇ ਇਸ ਗੱਲ ਵੱਲ ਵਿਚਾਰ ਨਹੀਂ ਕੀਤੀ ਆਪਾਂ ਨੇ ਕਿ ਅੱਖਰਾਂ ਦੇ ਉੱਤੇ ਹੀ ਚੱਲਦੇ ਹਾਂ ਆਪਾਂ। ਹੁਣ ਵੀ ਅੱਖਰ ਹੀ ਬੋਲ ਰਹੇ ਹਾਂ, ਅੱਖਰ ਹੀ ਸਮਝ ਰਹੇ ਹਾਂ,